सन्मान्य गुरु रूप साध संग जीओ फतेह प्रमाण करने वाहिगुरु जी का खालसा वाहिगुरु जी की फतेह। मूल मंत्र दी विचार दास ने आप जी के सामने आरंभ की है, पर आप सिर्फ अजे ओहंकार की व्याख्या ते पहुंचे हैं। सोचदा कुछ गति रखी है, चाल रखी है। गुरु ग्रंथ साहब जी महाराज की बाणी एक तो आरंभ होंदी है, धन गुरु नानक देव जी महाराज दे कंठ तो जिहड़ा पहला ब्रह्म वाक निकले है एक, वो एक की है? ओ अंकार। कहिंदे ने मन नूं एक करो, तो मन नूं एक किसे एक दे आसरे ते ही कीता जा सकदा है, दो दे आसरे ते नहीं। एक मिनट इस दा फिर मैं आप जी दा लवां इस दे च कि संसार विच दो ने, कुछ भी ऐसा संसार विच नहीं जिसनू ध्यान विच रख के मनुख अपना मन एक कर सके, क्योंकि संसार है ही दो रंगी। इथे रस भी है, बेरसी भी है। इथे रूप भी है, करूप भी है। इथे खुशियां भी ने, गम भी है। इथे अगर कोई वड्डा है तो फिर छोटा भी है। अगर कोई बलवान है तो कोई कमजोर भी है। कोई धनवान है तो कोई निर्धन भी है। जे कोई सियाणा है तो फिर कोई मूढ़ भी है। अगर कोई हंस रहे है तो फिर कोई रो भी रहे है। जे किधरे जन्म है तो फिर मरण भी है। तुसी एक वस्तु दा, एक हस्ती दा, एक किरिया दा नाम लो, मुकाबले ते दूसरी खड़ी है। जे आखो रोशनी तो फिर अंधेरा भी है। ऐसा कुछ भी नहीं कि संसार दे च मनुख अपने मन नू एक कर सके। एक करण दा साधन ओही है जो एक है। तो वो एक की है? उन्हों धन गुरु नानक देव जी महाराज इंज बयान कर देने, ओंकार। ओंकार नू तीन अवस्थावां, तीन क्रियावां ते तीन शब्दां दा जोड़ मनदे ने, आकार, ओकार, मकार। उत्पत्ति, पालना, नाश। वो जो एक है ओंकार है। एक ऐसी धुन ब्रह्मंड देच गूंजी, वैसे ते विज्ञान भी करीबन करीबन धर्म दे नेड़े आ रहे, वो भी कहने ने लखां करोड़ां साल पहले एक धमाका होया, तो फिर गैस फैली उस धमाके नाल, मुदता पाके वो गैस ठंडी हुई, पानी बनी। पहला जीवन पानी देच बनया, ओही विकास करदया करदया लखां साल दी यात्रा तो बाद मनुख बनया खुशकी दे चाके सहजे सहजे। महाराज कहिंदे ने कीता पसाओ एको कवाओ, कि जो सारा पसारा एक कवाओ, एक धमाका, एक आवाज, एक ध्वनि, एक शब्द, ये सारा पसारा कीता पसाओ, ये जो सारा पसारा है एको कवाओ, एक धमाके नाल होया, एक आवाज नाल होया, एक ध्वनि नाल होया, एक शब्द नाल होया। ये ते सियाणियां दी पकड़ देच आ गई गल, साइंटिस्ट दी पकड़ देच भी आ गई, संत दी पकड़ देच भी आ गई। इस खोज देच ते दोवें सहमत हो गए ने, धमाका एक आवाज, एक ध्वनि। शब्द दा मतलब है आवाज। महाराज कहिंदे ने कि सिर्फ उत्पत्ति ही शब्द तो नहीं होई, परले भी शब्द तो। उत्पत परले शब्दे होवे, शब्दे ही फिर उपत होवे। ਸ਼ਬਦ ਦੇ ਵਿੱਚ ਉਤਪਤੀ ਹੋ ਰਹੀ ਹੈ, ਸ਼ਬਦ ਦੇ ਵਿੱਚ ਪਰਲੇ ਹੋ ਰਹੀ ਹੈ, ਉਸ ਧੁਨ ਦੇ ਵਿੱਚ ਹੀ ਉਤਪਤੀ ਹੋ ਰਹੀ ਹੈ, ਉਸੇ ਧੁਨ ਦੇ ਵਿੱਚ ਪਰਲੇ ਹੋ ਰਹੀ ਹੈ, ਉਸੇ ਧੁਨ ਦੇ ਵਿੱਚ ਕੁਝ ਟਿਕਾਓ ਵੀ ਹੋ ਰਿਹਾ ਹੈ। ਉਤਪਤ ਹੋਣਾ, ਟਿਕਣਾ, ਮਿਟਣਾ ਇੱਕ ਧਮਾਕੇ 'ਚ ਹੋ ਰਿਹਾ ਹੈ, ਇੱਕ ਆਵਾਜ਼ ਦੇ 'ਚ ਹੋ ਰਿਹਾ ਹੈ। ਤਾਂ ਫਿਰ ਉਹ ਆਵਾਜ਼ ਕੀ ਹੈ, ਆਖਿਰ ਕਿਸ ਤਰ੍ਹਾਂ ਦੀ ਹੋਵੇਗੀ ਜਿਸ ਤੋਂ ਇਤਨਾ ਪਸਾਰਾ ਹੋਇਆ ਹੈ। ਔਰ ਮਹਾਰਾਜ ਕਹਿੰਦੇ ਨੇ ਅਰਬਦ ਨਰਬਦ ਧੁੰਦੂਕਾਰ, ਧੁੰਦ ਹੋਈ ਉਸ ਧਮਾਕੇ ਤੋਂ, ਗੁਰੂ ਨਾਨਕ ਦੇਵ ਜੀ ਮਹਾਰਾਜ। ਉਹ ਧੁੰਦ ਭਾਵ ਗੈਸ ਸਮਾਂ ਪਾ ਕੇ ਪਾਣੀ ਬਣੀ, ਸਾਚੇ ਤੇ ਪਵਣਾ ਭਇਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਉਸੇ ਜਲ ਤੋਂ ਇਹ ਸਾਰਾ ਪਸਾਰਾ ਹੋਇਆ ਜੀਵਾਂ ਦਾ, ਸੂਖਸ਼ਮ ਅਸਥੂਲ ਬਨਸਪਤੀ ਪਸ਼ੂ ਪਕਸ਼ੀ ਸਭ ਉਸੇ ਜਲ ਤੋਂ ਹੋਏ, ਜਲ ਉਸੇ ਧੁੰਦ ਤੋਂ ਹੋਈ, ਔਰ ਉਹ ਧੁੰਦ ਧਮਾਕੇ ਤੋਂ ਹੋਈ, ਸ਼ਬਦ ਤੋਂ ਹੋਈ। ਉਤਪਤ ਪਰਲੇ ਸ਼ਬਦੇ ਹੋਵੇ। ਮੈਂ ਜਦ ਪੜ੍ਹਿਆ ਪਹਿਲੀ ਦਫਾ ਹੈਰਾਨ ਹੋਇਆ, ਵਿਗਿਆਨ ਵੀ ਇਸ ਨੂੰ ਮੰਨਦਾ, ਇੱਕ ਧਮਾਕਾ ਹੋਇਆ ਲੱਖਾਂ ਕਰੋੜਾਂ ਸਾਲ ਪਹਿਲੇ, ਉਸੇ ਧਮਾਕੇ ਤੋਂ ਗੈਸ ਹੋਈ, ਉਹੀ ਸਮਾਂ ਪਾ ਕੇ ਠੰਡੀ ਹੋਈ, ਪਾਣੀ ਬਣੀ, ਔਰ ਉਸੇ ਪਾਣੀ ਵਿੱਚ ਜੀਵਨ ਦੀ ਯਾਤਰਾ ਚਲੀ। ਜਾਂ ਇੰਜ ਕਹਿ ਲਓ, ਪਹਿਲਾ ਜੀਵਨ ਪਾਣੀ ਵਿੱਚ, ਜਾਂ ਪਹਿਲਾ ਜੀਵ ਹੀ ਪਾਣੀ, ਜੈਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਪਹਿਲਾ ਪਾਣੀ ਜੀਵ ਹੈ, ਜਿਤ ਹਰਿਆ ਸਭ ਕੋਇ। ਅਗਰ ਜੀਵ ਦੀ ਯਾਤਰਾ ਸ਼ੁਰੂ ਕਰੋਗੇ ਤਾਂ ਪਾਣੀ ਪ੍ਰਥਮ ਪਾਣੀ, ਇਹ ਪਾਣੀ ਵਿਕਾਸ ਕਰਦਾ ਕਰਦਾ ਪਤਾ ਨਹੀਂ ਕਿਤਨੇ ਰੰਗ ਰੂਪ ਧਾਰਨ ਕਰ ਗਏ। ਪਰ ਪਾਣੀ ਪਹਿਲੇ ਧੁੰਦ ਸੀ, ਧੁੰਦ ਪਹਿਲੇ ਧਮਾਕਾ ਸੀ, ਸ਼ਬਦ ਸੀ। ਉਹ ਸ਼ਬਦ ਕੀ ਹੈ? ਤਾਂ ਮੈਂ ਅਰਜ਼ ਕਰਾਂ, ਭਾਰਤ ਦੇ ਰਿਸ਼ੀ ਮੁਨੀਆਂ ਦੀ ਜੋ ਪਕੜ ਵਿੱਚ ਆਇਆ, ਉਹ ਕਹਿੰਦੇ ਨੇ ਉਹ ਧੁਨੀ ਉਹ ਅੰਕਾਰ ਸੀ। ਉਹ ਅੰਕਾਰ, ਇਹ ਇੱਕ ਆਵਾਜ਼ ਹੋਈ ਬ੍ਰਹਿਮੰਡ ਦੇ ਵਿੱਚ, ਇਸੇ ਧੁਨ ਤੋਂ ਸਭ ਕੁਝ ਹੋਇਆ। ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ, ਉਹ ਅੰਕਾਰ ਉਪਨਿਸ਼ਦਾਂ ਵਿੱਚ ਮਿਲਦਾ ਹੈ, ਉਹ ਅੰਕਾਰ ਸ਼ਬਦ ਗੀਤਾ ਵਿੱਚ ਮਿਲਦਾ ਹੈ, ਉਹ ਅੰਕਾਰ ਸ਼ਬਦ ਜੈਨੀਆਂ ਦੇ ਧਰਮ ਗ੍ਰੰਥਾਂ ਚ ਮਿਲਦਾ ਹੈ, ਉਹ ਅੰਕਾਰ ਧੰਮ ਪਦ ਮਹਾਤਮਾ ਬੁੱਧ ਦੇ ਬੋਲਾਂ ਚ ਮਿਲਦਾ ਹੈ, ਉਹ ਅੰਕਾਰ ਗੁਰੂ ਗ੍ਰੰਥ ਸਾਹਿਬ ਦੇ ਚਾਹੇ ਗੁਰੂ ਨਾਨਕ ਦੇ ਕੰਠ ਤੋਂ। ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ, ਉਹ ਅੰਕਾਰ ਨਾਮ ਦਾ ਇੱਕ ਤੀਰਥ ਵੀ ਹੈ ਜੋ ਗਾਲਬਨ 3-3.5 ਹਜ਼ਾਰ ਸਾਲ ਪੁਰਾਣਾ, ਭਾਰਤ ਦੇ ਚ ਨਰਮਦਾ ਦੇ ਕੰਢੇ ਤੇ, ਤੀਰਥ ਦਾ ਨਾਂ ਹੀ ਹੈ ਉਹ ਅੰਕਾਰ। ਇੰਦੌਰ ਤੋਂ ਕੋਈ 40-45 ਮੀਲ ਦੀ ਦੂਰੀ ਤੇ ਬੰਬੇ ਆਗਰਾ ਰੋਡ ਦੇ ਉੱਤੇ ਇਹ ਤੀਰਥ ਹੈ। ਰੇਲਵੇ ਸਟੇਸ਼ਨ ਦਾ ਨਾਂ ਵੀ ਹੈ ਉਹ ਅੰਕਾਰ, ਮੰਦਿਰ ਦਾ ਨਾਂ ਹੈ ਉਹ ਅੰਕਾਰ, ਉਸ ਕਸਬੇ ਦਾ ਨਾਂ ਹੈ ਉਹ ਅੰਕਾਰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਦਕਸ਼ਨ ਦੀ ਯਾਤਰਾ ਤੇ ਸਨ ਤੇ ਲੰਕਾ ਗਏ, ਇਸੇ ਰਸਤੇ ਚੋਂ ਗਏ, ਕਿਉਂਕਿ ਆਪ ਦੇ ਅਸਥਾਨ ਇੰਦੌਰ ਦੇ ਲਾਗੇ ਦਾਗੇ ਮਿਲਦੇ ਨੇ, ਇਤਿਹਾਸਕ ਬੇਟਵਾਂ ਇਤਿਹਾਸਕ ਅਸਥਾਨ ਹੈ ਇੰਦੌਰ ਤੋਂ 40 ਮੀਲ ਪਹਿਲੇ। ਉਹ ਅੰਕਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਤਿਹਾਸਕ ਅਸਥਾਨ ਹੈ ਇੰਦੌਰ ਤੋਂ 40 ਮੀਲ ਪਰੇ, ਹਜ਼ੂਰ ਸਾਹਿਬ ਦੀ ਤਰਫ ਜਾਈਏ। ਤੋ ਸ਼ਹਿਰ ਦਾ ਨਾਂ ਓਅੰਕਾਰ ਹੈ, ਤੀਰਥ ਦਾ ਨਾਂ ਓਅੰਕਾਰ ਹੈ, ਮੰਦਿਰ ਦਾ ਨਾਂ ਓਅੰਕਾਰ ਹੈ, ਔਰ ਉੱਥੇ ਜੋ ਗੁਰਦੁਆਰਾ ਬਣਿਆ ਸਤਿਗੁਰਾਂ ਦਾ ਇਤਿਹਾਸਕ ਸਥਾਨ, ਉਸ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਓਅੰਕਾਰ। ਕਿਉਂ? ਉੱਥੇ ਮਹਾਰਾਜ ਨੇ ਇੱਕ ਬਾਣੀ ਉਚਾਰਨ ਕੀਤੀ, ਉਸ ਬਾਣੀ ਦਾ ਨਾਂ ਹੈ ਓਅੰਕਾਰ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਰਾਮਕੱਲੀ ਰਾਗ ਦੇ ਵਿੱਚ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸੈਲ ਜੁਗ ਭੈ, ਓਅੰਕਾਰ ਵੇਦ ਨਿਰਭੈ। ਓਅੰਕਾਰ ਤੋਂ ਹੀ ਸਾਰਾ ਪਸਾਰਾ ਹੋਇਆ, ਉਸ ਧੁਨੀ ਤੋਂ। ਗੁਰੂ ਨਾਨਕ ਦੇਵ ਜੀ ਮਹਾਰਾਜ ओहंकार की व्याख्या करते हैं। और ओहंकार की व्याख्या गुरु नानक ने ओहंकार के तीर्थ से की। जन्म साखी दे इतना जांदिया होया सतगुरु उत्थे 2 महीने रुके ने। यह विद्या की बहुत वड्डी टकसाल सी ओहंकार, विद्वाना का गढ़ सी। गालबन हर पूरनमाशी नूं लखां दी तादाद विच लोकी उत्थे पहुंचदे सन, तो बाबे नूं अपनी गल सुनाउण वास्ते इकट्ठ चाहीदा सी। तो पुराना तौर तरीका ते इही सी कि इतिहासक स्थान तीर्थां ते इकट्ठ हुंदा सी। इस वास्ते सतगुर ने धार्मिक केंद्रां नूं मजहबी केंद्रां नूं पहले चुणिया अपनी गल सुनाउण वास्ते। सुभावक इकट्ठ मिल जांदा सी, पूरा इकट्ठ चाहिदा अपनी गल कहण वास्ते। तो ओहंकार तीरथ दे उते पूर्णमासी दे दिन अजकल ते 13-14 लाख दा इकट्ठ हो जांदा है, बड़ी दुनिया पहुंचती है। लेकिन चलो गुरु नानक दे जमाने च भी 50-60 हजार ते पहुंचदे ही होणगे। उस जमाने च भी गालबन 3500 साल पुराना तीरथ है। आसार ए कदीमा जो एक महकमा है भारत सरकार दा, उना दी खोज दे मुताबक जो मंदिर है उत्थे खड़ा वो घट तो घट 3000 साल पुराना है। और मंदिर दा नां है ओहंकार, तीर्थ दा नां है ओहंकार, गुरुद्वारे दा नां है ओहंकार। उत्थे सतगुरु ने एक बाणी उचारण की थी ओहंकार, गुरु ग्रंथ साहिब दे च दर्ज है रामकली राग दे च। और रामकली पूर्व दी नहीं दक्षिण दी, दक्षिणी ओहंकार। दक्षिण भारत दे जो रामकली गायन कीती जांदी, शायद आप नूं पता होवे भारत दे च 2 तरह दा संगीत है, 1 तरह दा नहीं है। और दोहों तरह दा संगीत गुरु ग्रंथ साहिब जी महाराज दे दर्ज है, साफ लिखिया आ जांदा है गौड़ी पूर्वी महला पंजवां। यह जो गौड़ी गायन करनी है पूर्व दी, कहिंदे ने जिस चीज की मांग ना होवे ना वो चीज संसार तो ओझल हो जाती है, दुनिया तो ओझल हो जाती है। राग अपने आप दे इतना बारीक है और बड़ा एकाग्र मन चाहिए है, स्रोते नहीं रहे राग नूं सुनन दे, स्रोते नहीं रहे। ते जद स्रोते ना रहन तो चीज खो जाती है, खो गई है। क्योंकि शुद्ध कोई रामकली गायन कर लग पवे, शुद्ध रूप दे सवेरे कोई सोरठ सुनाण लग पवे, बिलावल सुनाण लग पवे, मुश्किल है कोई लोग सुनन। इस वास्ते 2 स्वरां दा संगीत प्रचलित हो गया मजबूरी च, क्योंकि स्रोते नहीं रहे। जिस चीज की मांग ना होवे, अर्थशास्त्री ये कहंदे ने जिस चीज की मांग ना होवे मार्केट तो ओझल हो जाती है, वो चीज नहीं रहती, मांग नहीं है। स्रोते नहीं रहे राग दे, तो राग गुरु ग्रंथ साहिब दे च मौजूद है। कीर्तन दी दुनिया च खो गया, क्यों? स्रोते नहीं, मांग नहीं। तो गौड़ी पूर्वी मल्ला पंजवा, रामकली दखनी मल्ला पहला। ये रामकली गायन करनी है दक्षिण दी, जो कर्नाटका तमिल केरला दे च गायन आउंदी है। ਕੀ ਗੋੜੀ ਗਾਇਨ ਕਰਨੀ ਹੈ ਉੱਥੋਂ ਦੀ, ਜੋ ਬੰਗਾਲ ਆਸਾਮ ਬਿਹਾਰ ਵਿੱਚ ਗਾਇਨ ਹੁੰਦੀ ਹੈ। ਔਰ ਗਜ਼ਬ ਦੀ ਗੱਲ ਹੈ, ਸਤਿਗੁਰਾਂ ਨੇ ਨਾਲ ਤਾਲ ਵੀ ਦਰਜ ਕੀਤੇ ਨੇ, ਮਾਤਰਾਵਾਂ ਦੀ ਦਰਜ ਕੀਤੀਆਂ ਨੇ। ਘਰ 15ਵਾਂ ਸਾਫ਼ ਲਿਖਿਆ ਆ ਜਾਂਦਾ ਹੈ, ਘਰ 10ਵਾਂ। ਹੁਣ ਕੌਣ ਇਹਨਾਂ ਬਿਖਾਦਾਂ ਵਿੱਚ ਪਵੇ, ਕੌਣ ਇਸ ਬਾਰੀਕੀ ਵਿੱਚ ਪਵੇ, ਵਕਤ ਕਿਸ ਕੋਲ ਹੈ, ਸਮਾਂ ਕਿਸ ਕੋਲ ਹੈ। ਤੋ ਖੈਰ ਇਸ ਤਰੀਕੇ ਨਾਲ चीज खो जाती है। राग दी ते गल छोड़ो, सिख दी जगत दे च नाम खो गया, गुरु दा ज्ञान खो गया। राग ते तीसरे नंबर ते गल आवेगी, नाम खो गया, ज्ञान खो गया। क्योंकि नाम भी समा मंगदा है, ज्ञान भी समा मंगदा है, राग भी सूझ समझ ते समा मंगदा है। कौन साधना करे? प्रथम ते शुद्ध राग गायन करन लई उसनूं साधना 5-7 साल करनी पएगी। जिहड़ा सुनन वाला है कम से कम उसनू भी बड़ी बारीक तबीयत बनानी पेगी, तां जाके किधरे लेन देन बनता है सुनन सुनाण दा। तो खैर मुख्तसर मैं अर्ज करा, ਰਾਮ ਕੱਲੀ ਰਾਗ ਦੇ ਛੇ ਓਅੰਕਾਰ ਦੀ ਬਾਣੀ। ਮਹਾਰਾਜ ਕਹਿੰਦੇ ਨੇ ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸਹਿਲ ਜੁਗ ਵੈ, ਓਅੰਕਾਰ ਵੇਦ ਨਿਰਵੈ। ਸਭ ਕੁਛ ਓਅੰਕਾਰ ਦੀ ਧੁਨੀ ਤੋਂ ਹੋਇਆ, ਸਭ ਕੁਛ। ਇਹੀ ਸਨਾਤਨੀ ਮੰਨਦੇ ਨੇ, ਇਹੀ ਬੋਧੀ ਮੰਨਦੇ ਨੇ, ਇਹੀ ਜੈਨੀ ਮੰਨਦੇ ਨੇ। ਸ਼ਬਦ ਤੋਂ ਹੋਇਆ ਸਾਰਾ ਪਸਾਰਾ, ਧੁਨੀ ਤੋਂ ਹੋਇਆ। ਔਰ ਗਜ਼ਬ ਦੀ ਗੱਲ, ਧੁਨੀ ਨਾਲ ਵੀ ਸਹਿਮਤ ਨੇ ਓਅੰਕਾਰ। ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤੇ ਗੁਰੂ ਨਾਨਕ ਦੇ ਕੰਠ ਤੋਂ ਜੋ ਇਹ ਓਅੰਕਾਰ ਨਿਕਲਿਆ, ਉਸ ਤੋਂ ਬੇਸ਼ਤਰ ਇੱਕ ਹੋਰ ਵਾਕ ਨਿਕਲਿਆ, ਇੱਕ ਓਅੰਕਾਰ। ਇਸ ਬਾਰੇ ਜੈਨੀ ਤੇ ਸਨਾਤਨੀ ਹੈਰਾਨ ਨੇ ਕਿ ਏਕਾ ਜੋੜਨ ਦੀ ਕੀ ਲੋੜ ਸੀ, ਇੱਕ ਕਿਉਂ ਜੋੜੇ। ਧੁਨੀ ਤੇ ਓਅੰਕਾਰ ਹੈ, ਔਰ ਚੂੰਕਿ ਧੁਨ ਆਪਣੇ ਆਪ ਵਿੱਚ ਇੱਕ ਹੈ, ਉਹ ਧੁਨ ਸ਼ਕਤੀ ਹੈ, ਤਾਕਤ ਹੈ। ਪਰਮਾਤਮਾ ਦੀ ਵਿਆਖਿਆ ਕਰਨੀ ਹੋਵੇ ਤਾਂ ਪਰਮਾਤਮਾ ਪ੍ਰਕਾਸ਼ ਹੈ, ਪਰਮਾਤਮਾ ਸ਼ਬਦ ਹੈ। ਉਹ ਪ੍ਰਕਾਸ਼ ਰੂਪ ਵਿੱਚ ਪਰਮਾਤਮਾ ਹੈ। ਪਰਮਾਤਮਾ ਦੇ ਅਖਰੀ ਅਰਥ ਨੇ ਪਰਮ ਆਤਮ, ਪਰਮ ਚਾਨਣਾ। ਆਤਮ ਦੇ ਅਰਥ ਨੇ ਚਾਨਣਾ, ਪ੍ਰਕਾਸ਼। ਪਰਮਾਤਮਾ ਪਰਮ ਚਾਨਣਾ, ਉਹ ਪਰਮ ਚਾਨਣਾ ਜਦ ਆਪਣੇ ਆਪ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ ਤਾਂ ਫਿਰ ਸ਼ਬਦ ਹੈ। ਉਹ ਚਾਨਣਾ ਸ਼ਬਦ ਦੇ ਰਾਹੀਂ ਪ੍ਰਗਟ ਹੈ। ਲਫ਼ਜ਼ ਮੈਂ ਫਿਰ ਦੁਹਰਾ ਦਿਆਂ, ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਹੁੰਦਾ, ਹੋਰ ਨਹੀਂ ਪ੍ਰਗਟ ਹੁੰਦਾ। ਹੁਣ ਆਪ ਇਤਨੇ ਸਾਰੇ ਬੈਠੇ ਹੋ, ਗੁਸਤਾਖੀ ਮਾਫ, ਹੱਥਾਂ ਨੂੰ ਵੇਖ ਕੇ ਨਹੀਂ ਪਤਾ ਚੱਲੇਗਾ ਤੁਹਾਡਾ ਸੁਭਾਅ ਕੀ ਹੈ। ਕਿਸੇ ਦੇ ਪੈਰਾਂ ਨੂੰ ਵੇਖ ਕੇ ਕੁਛ ਨਹੀਂ ਪਤਾ ਚੱਲਦਾ, ਕਿਸੇ ਦਾ ਮੂੰਹ ਮੱਥਾ ਵੇਖ ਕੇ ਕੁਛ ਵੀ ਨਹੀਂ ਪਤਾ ਚੱਲਦਾ, ਕਿਸਦੇ ਕੰਨ ਨੈਣ ਨਕਸ਼ ਵੇਖ ਕੇ ਕੁਛ ਵੀ ਨਹੀਂ ਪਤਾ ਚੱਲਦਾ ਕਿ ਇਹ ਮਨੁੱਖ ਕੀ ਹੈ। ਬੋਲ ਵੇਖ ਕੇ ਪਤਾ ਚੱਲਦਾ, ਔਰ ਬੋਲ ਦੇ ਸਭ ਕੁਛ ਪ੍ਰਗਟ ਹੋ ਜਾਂਦਾ ਹੈ। ਦੁਖੀ ਹੈ, ਖੁਸ਼ਹਾਲ ਹੈ, ਮੂਰਖ ਹੈ, ਸਿਆਣਾ ਹੈ, ਸ਼ਾਂਤਮਈ ਹੈ, ਕ੍ਰੋਧੀ ਹੈ, ਰਜੋਗੁਣੀ ਹੈ, ਸਤੋਗੁਣੀ ਹੈ, ਨਿਰਧਨ ਹੈ, ਧਨਵਾਨ ਹੈ, ਮਾਯੂਸ ਹੈ ਜਾਂ ਖੁਸ਼ ਹੈ, ਹਾਰਿਆ ਹੋਇਆ ਜਾਂ ਜਿੱਤਿਆ ਹੋਇਆ, ਸਭ ਇਸਦੇ ਬੋਲ ਦੱਸ ਦੇਣਗੇ। ਸਭ ਕੁਝ ਬੋਲਾਂ ਰਾਹੀਂ ਪ੍ਰਗਟ ਹੋਏਗਾ। ਹੰਕਾਰੀ ਹੈ, ਨਿਰਮਾਣ ਹੈ, ਸਭ ਬੋਲਾਂ ਤੋਂ ਪ੍ਰਗਟ ਹੋ ਜਾਏਗਾ। ਤਾਂ ਮਨੁੱਖ ਤੇ ਆਪਣੇ ਬੋਲਾਂ ਰਾਹੀਂ ਪ੍ਰਗਟ ਹੋ ਰਿਹਾ, ਪਰਮਾਤਮਾ ਵੀ ਆਪਣੇ ਸ਼ਬਦ ਰਾਹੀਂ ਪ੍ਰਗਟ ਹੋਇਆ। ਉਹ ਅੰਕਾਰ ਪਰਮਾਤਮਾ ਦੀ ਧੁਨ ਹੈ, ਪਰਮਾਤਮਾ ਦੀ ਆਵਾਜ਼ ਹੈ। ਪਰਮਾਤਮਾ ਪਰਮ ਪ੍ਰਕਾਸ਼, ਪ੍ਰਕਾਸ਼ ਦੇ ਰੂਪ ਵਿੱਚ ਉਹ ਪਰਮਾਤਮਾ ਹੈ, ਸ਼ਬਦ ਦੇ ਰੂਪ ਵਿੱਚ ਉਹ ਗੁਰੂ ਹੈ। ਗੁਰੂ ਪਰਮਾਤਮਾ ਹੈ, ਪਰਮਾਤਮਾ ਗੁਰੂ ਹੈ। ਇਸ ਨੂੰ ਇੰਜ ਲਈਏ, ਇਸ ਸ਼ਬਦ ਨੂੰ ਇੱਕ ਪਾਸੇ ਕਰ ਦੇਈਏ, ਗੁਸਤਾਖੀ ਮਾਫ ਬਰਦਾਸ਼ਤ ਕਰ ਲੈਣਾ। ਤੋ ਨਾਨਕ ਜੀ ਨਾਨਕ ਨੇ, ਗੁਰੂ ਨਾਨਕ ਨਹੀਂ, ਉਹ ਤੇ ਸ਼ਬਦ ਹੈ ਜੋ ਆਪ ਦੀ ਪਕੜ ਦੇ ਚ ਆਇਆ ਹੈ, ਸਾਡੇ ਸਾਹਮਣੇ ਪੈ ਰੱਖਦੇ ਨੇ ਗੁਰੂ ਨਾਨਕ। ਪਹਿਲੇ ਤੇ ਭਾਈ ਲੈਣਾ ਹੀ ਸਨ, ਸ਼ਬਦ ਪਕੜ ਦੇ ਚ ਆ ਗਿਆ। ਗੁਰੂ ਅੰਗਦ, ਸ਼ਬਦ ਗੁਰੂ ਹੈ, ਕਾਇਆ ਦਾ ਨਾਮ ਅੰਗਦ ਹੈ। ਲੋਕੀ ਤੇ ਪਹਿਲੇ ਕਹਿੰਦੇ ਸਨ ਇਹ ਅੰਬਰੂ ਨਿਥਾਵਾਂ ਹੈ, ਅੱਧੀ ਅੱਧੀ ਰਾਤ ਨੂੰ ਭਟਕਣ ਵਾਲਾ। ਸ਼ਬਦ ਹਿਰਦੇ ਚ ਵਸ ਗਿਆ, ਨਿਥਾਵਿਆਂ ਦੀ ਥਾਂ ਗੁਰੂ ਅਮਰਦਾਸ, ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ। ਸ਼ਬਦ ਨੂੰ ਇੱਕ ਪਾਸੇ ਕਰ ਦੋ ਤਾਂ ਕੇਵਲ ਗ੍ਰੰਥ ਨੇ, ਗੁਰੂ ਗ੍ਰੰਥ ਨਹੀਂ। ਇਹ ਵੀ ਮਰਜ਼ ਕਰਦੇ ਹਾਂ, ਸਾਰੇ ਸ਼ਬਦ ਇੱਕ ਪਾਸੇ ਕਰ ਦੋ, ਸਿਰਫ ਕੋਰੇ ਕਾਗਜ਼ ਨੇ, ਕਾਗਜ਼ ਤੇ ਚੋਲਾ ਹੈ। ਜੈਸੇ ਅੰਗਦ ਅਮਰਦਾਸ ਸਰੀਰ ਇੱਕ ਚੋਲਾ ਹੈ। ਸ਼ਾਇਦ ਇਸੇ ਵਾਸਤੇ ਸਤਿਗੁਰ ਇੰਜ ਕਹਿੰਦੇ ਨੇ, ਮੱਲਾ ਪਹਿਲਾ ਮੱਲਾ ਦੂਜਾ ਮੱਲਾ ਤੀਜਾ। ਅਰਬੀ ਦਾ ਲਫ਼ਜ਼ ਹੈ ਮੱਲਾ, ਮਹਿਲ, ਘਰ, ਟਿਕਾਣਾ। ਇਹ ਸੰਸਕ੍ਰਿਤ ਦਾ ਸ਼ਬਦ ਨਹੀਂ, ਸੰਸਕ੍ਰਿਤ ਵਿੱਚ ਮਹਿਲ ਦੇ ਅਰਥ ਨੇ ਇਸਤਰੀ, ਮਹਿਲਾ, ਇਸਤਰੀ। ਅਰਬੀ ਵਿੱਚ ਮਹਲ ਦੇ ਅਰਥ ਨੇ, ਮਹੱਲੇ ਦੇ ਅਰਥ ਨੇ ਘਰ, ਟਿਕਾਣਾ, ਅਸਥਾਨ। ਲਫ਼ਜ਼ ਇੱਕੋ ਹੀ ਹੈ ਪਰ ਭਾਸ਼ਾ ਦੇ ਅੰਤਰੇ ਦੇ ਨਾਲ ਅਰਥਾਂ ਦਾ ਅੰਤਰ ਪੈ ਜਾਂਦਾ ਹੈ। ਇਹ ਅਰਬੀ ਦਾ ਲਫ਼ਜ਼ ਹੈ ਮਹੱਲਾ, ਸੰਸਕ੍ਰਿਤ ਦਾ ਨਹੀਂ ਹੈ। ਅਗਰ ਕਹੋ ਸੰਸਕ੍ਰਿਤ ਦਾ ਹੈ ਤਾਂ ਇਹਦੇ ਅਰਥ ਬਣਦੇ ਨੇ ਇਸਤਰੀ, ਤੇ ਸਤਿਗੁਰ ਇਸਤਰੀ ਰੂਪ ਵਿੱਚ ਬਾਣੀ ਪਏ ਉਚਾਰਨ ਕਰਦੇ ਜੈਸੇ ਪੁਰਾਣੇ ਅਰਥ ਚੱਲਦੇ ਸਨ, ਫਿਰ ਸਾਨੂੰ ਉਚਾਰਨ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਤੇ ਲਿਖਤ ਵੀ ਐਸੀ ਹੋਣੀ ਚਾਹੀਦੀ ਹੈ, ਮਹਿਲਾ ਪਹਿਲੀ, ਮਹਿਲਾ ਦੂਜੀ, ਮਹਿਲਾ ਤੀਜੀ, ਮਹਿਲਾ ਚੌਥੀ, ਮਹਿਲਾ ਪੰਜਵੀਂ, ਪਰ ਜਿੱਥੇ ਅੱਖਰਾਂ ਵਿੱਚ ਵੀ ਲਿਖਿਆ ਪੰਜਵਾਂ ਲਿਖਿਆ, ਚੌਥਾ ਲਿਖਿਆ, ਚੌਥੀ ਨਹੀਂ ਲਿਖਿਆ। ਇਸਤਰੀ ਲਿੰਗ ਵਿੱਚ ਨਹੀਂ ਉਚਾਰਨ, ਪੁਲਿੰਗ ਵਿੱਚ ਉਚਾਰਨ ਹੈ, ਚੌਥਾ ਹੈ, ਪੰਜਵਾਂ ਹੈ, ਤੀਜਾ ਕਰਕੇ ਲਿਖਿਆ ਨਹੀਂ, ਇਸਤਰੀ ਰੂਪ ਵਿੱਚ ਨਹੀਂ ਉਚਾਰਨ ਕਰ ਰਿਹਾ। ਧੁਨ ਉਹ ਗੁਰੂ ਬੋਲ ਰਿਹਾ ਪਹਿਲੇ ਘਰ ਵਿੱਚ, ਦੂਜੇ ਘਰ ਵਿੱਚ, ਬਸ ਟਿਕਾਣੇ ਬਦਲਦੇ ਰਹੇ, ਮਕਾਨ ਬਦਲਦੇ ਰਹੇ, ਘਰ ਬਦਲਦੇ ਰਹੇ। ਸ਼ਬਦ ਉਹੀ ਜੋ ਪਰਮਾਤਮਾ ਤੋਂ ਨਾਜ਼ਲ ਹੋਇਆ, ਪਰਮਾਤਮਾ ਤੋਂ ਆਇਆ। ਪਰਮਾਤਮਾ ਗੁਰੂ ਹੈ, ਗੁਰੂ ਪਰਮਾਤਮਾ ਹੈ। ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਉਹ ਨਾਰਾਇਣ ਹੀ ਕਲਾਧਾਰ ਕੇ ਸ਼ਬਦ ਬਣਿਆ ਤੇ ਜਗਤ ਵਿੱਚ ਵਿਆਪਕ ਹੈ। ਤਾਂ ਉਹ ਸ਼ਬਦ ਕੀ ਹੈ? ਉਹ ਅਹੰਕਾਰ। ਹੁਣ ਮੈਂ ਅਰਜ਼ ਕਰਾਂ, ਮਾਂ ਬਾਪ ਤੋਂ ਇਹ ਸਰੀਰ ਆਇਆ ਤਾਂ ਸਰੀਰ ਵਿੱਚ ਮਾਂ ਬਾਪ ਦੀ ਅੰਸ਼ ਮੌਜੂਦ ਹੈ। ਅਗਰ ਸਾਰਾ ਬ੍ਰਹਿਮੰਡ ਸ਼ਬਦ ਤੋਂ ਆਇਆ ਤਾਂ ਸਮੁੱਚੇ ਬ੍ਰਹਿਮੰਡ ਦੇ ਸ਼ਬਦ ਹੋਣਾ ਚਾਹੀਦਾ, ਇੱਕ ਨਿਯਮ, ਇੱਕ ਪੂਰੀ ਮਰਿਆਦਾ। ਗੁਰਬਾਣੀ ਨੇ ਤੇ ਸਾਫ਼ ਮੰਨ ਲਿਆ ਕਿ ਚੂੰਕਿ ਮਾਂ ਬਾਪ ਤੋਂ ਇਹ ਸਰੀਰ ਆਇਆ ਤਾਂ ਹਰ ਸਰੀਰ ਵਿੱਚ ਮਾਂ ਬਾਪ ਮੌਜੂਦ ਨੇ। ਇਸਤਰੀ ਕੇਵਲ ਇਸਤਰੀ ਨਹੀਂ, ਉਹਦੇ ਸਰੀਰ ਵਿੱਚ ਪੁਰਸ਼ ਵੀ ਹੈ, ਪੁਰਸ਼ ਕੇਵਲ ਪੁਰਸ਼ ਨਹੀਂ, ਉਹਦੇ ਸਰੀਰ ਵਿੱਚ ਇਸਤਰੀ ਵੀ ਹੈ। ਗੁਰੂ ਨਾਨਕ ਨੇ ਤੇ ਗੱਲ ਖੁੱਲ੍ਹ ਕੇ ਕਰ ਦਿੱਤੀ ਰਾਮਕੱਲੀ ਰਾਗ ਵਿੱਚ, ਪੁਰਖ ਮੇ ਨਾਰ, ਨਾਰ ਮੇ ਪੁਰਖਾ, ਬੂਝੋ ਬ੍ਰਹਮ ਗਿਆਨੀ, ਰਾਮਕੱਲੀ ਮੱਲਾ ਪਹਿਲਾ। ਮਹਾਰਾਜ ਕਹਿੰਦੇ ਨੇ ਇਹ ਬ੍ਰਹਮ ਗਿਆਨੀਓ ਇੱਕ ਗੱਲ ਨੂੰ ਤੇ ਸਮਝੋ, ਕੋਈ ਇਸਤਰੀ ਤਨ ਐਸਾ ਨਹੀਂ ਜਿਹਦੇ ਚ ਪੁਰਸ਼ ਨਹੀਂ ਹੈ, ਉਹ ਕੋਈ ਪੁਰਸ਼ ਦਾ ਤਨ ਐਸਾ ਨਹੀਂ ਜਿਹਦੇ ਚ ਇਸਤਰੀ ਨਹੀਂ ਹੈ। ਔਰ ਕਈ ਦਫਾ ਥੋੜੀ ਜਿਹੀਆਂ ਮਾਤਰਾ ਦੇ ਵਧਦਿਆਂ ਬਹੁਤੇ ਪੁਰਸ਼ ਇਸਤਰੀ ਹੁੰਦੇ ਦੇਖੇ ਗਏ ਨੇ, ਔਰ ਇਸਤਰੀਆਂ ਪੁਰਸ਼ ਹੁੰਦੀਆਂ ਦੇਖੀਆਂ ਗਈਆਂ ਨੇ ਮਾਤਰਾ ਦੇ ਭੇਦ ਦੇ ਨਾਲ। ਥੋੜੀ ਜਿਹੀਆਂ ਮਾਤਰਾ ਜੋ ਭੇਦ ਸੀ, ਉਸ ਮਾਤਰਾ ਦੇ ਤਵਾਜ਼ਨ ਵਿੱਚ ਵਿਗਾੜ ਆਇਆ, ਕਿਸ ਕਾਰਨ ਕਰਕੇ ਆਇਆ, ਇਹ ਵੀ ਕਿਸੇ ਵਕਤ ਤੁਹਾਡੇ ਸਾਹਮਣੇ ਰੱਖਾਂਗਾ। ਗੁਰਬਾਣੀ ਤੋਂ ਪ੍ਰੇਰਿਤ ਹੋ ਕੇ ਕਿਉਂ ਆਇਆ? ਪੁਰਖ ਮੈਂ ਨਾਰ, ਨਾਰ ਮੈਂ ਪੁਰਖ, ਬੂਝੋ ਬ੍ਰਹਮ ਗਿਆਨੀ, ਐ ਬ੍ਰਹਮ ਗਿਆਨੀਓ ਇੱਕ ਗੱਲ ਨੂੰ ਸਮਝੋ। ਪੁਰਖ ਮੈਂ ਨਾਰ, ਹਰ ਪੁਰਸ਼ ਦੇ ਅੰਦਰ ਨਾਰੀ ਹੈ। ਮਾਂ ਬਾਪ ਤੋਂ ਸਰੀਰ ਆਇਆ ਤਾਂ ਦੋਹਾਂ ਦੀ ਅੰਸ਼ ਮੌਜੂਦ ਹੈ ਸਰੀਰ ਵਿੱਚ, ਕਾਇਆ ਵਿੱਚ। ਫਰਕ ਸਿਰਫ ਇਤਨਾ ਹੈ, 19-20 ਦਾ ਅੰਤਰਾ ਹੋ ਸਕਦਾ ਹੈ। ਪੁਰਸ਼ ਦੇ ਤੱਤ ਜ਼ਿਆਦਾ ਹੋ ਗਏ, ਇਸਤਰੀ ਦੇ ਘੱਟ ਹੋ ਗਏ। ਪਿਤਾ ਦਾ ਤੱਤ ਜ਼ਿਆਦਾ ਹੋ ਗਿਆ, ਮਾਂ ਦਾ ਘੱਟ ਹੋ ਗਿਆ, ਤਾਂ ਇਹ ਪੁਰਸ਼ ਬਣ ਗਿਆ। ਮਾਂ ਦਾ ਤੱਤ ਜ਼ਿਆਦਾ ਹੋ ਗਿਆ, ਪਿਤਾ ਦਾ ਘੱਟ ਹੋ ਗਿਆ, ਇਸਤਰੀ ਬਣ ਗਈ ਹੈ। ਗੱਲ ਤਾਂ ਇਤਨੀ ਔਰ ਕੀ ਹੈ? ਗੁਰੂ ਨਾਨਕ ਨੇ ਗੱਲ ਖੁੱਲ੍ਹ ਕੇ ਕਰ ਦਿੱਤੀ। ਪੁਰਖ ਮੈਂ ਨਾਰ, ਨਾਰ ਮੈਂ ਪੁਰਖ, ਬੂਝੋ ਬ੍ਰਹਮ ਗਿਆਨੀ। ਸਰੀਰ ਮਾਂ ਬਾਪ ਤੋਂ ਆਇਆ, ਦੋਹਾਂ ਦੀ ਅੰਸ਼ ਮੌਜੂਦ ਹੈ ਸਰੀਰ ਵਿੱਚ। ਸਰੀਰ ਦੇ ਅੰਦਰ ਜਿਹੜੀ ਚੇਤਨਾ ਹੈ, ਇਹ ਸ਼ਬਦ ਤੋਂ ਆਈ ਹੈ, ਸਮੁੱਚੀ ਚੇਤਨਾ ਦੇ ਸ਼ਬਦ ਮੌਜੂਦ ਹੈ, ਸਮੁੱਚੇ ਬ੍ਰਹਿਮੰਡ ਦੇ ਸ਼ਬਦ ਮੌਜੂਦ ਹੈ। ਮਹਾਰਾਜ ਕਹਿੰਦੇ ਨੇ ਭੋਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵਾਜੇ ਨਾਦ, ਉਹ ਨਾਦ ਘੱਟ ਘੱਟ ਦੇ ਚ ਵੱਜ ਰਿਹਾ। ਸਭੇ ਘੱਟ ਰਾਮ ਬੋਲੇ, ਕੋਈ ਐਸਾ ਘੱਟ ਨਹੀਂ ਜਿੱਥੇ ਰਾਮ ਨਹੀਂ ਬੋਲ ਰਿਹਾ, ਬੋਲ ਰਿਹਾ। ਠਾਕਰ ਹਮਰਾ ਸਦ ਬੋਲਨ ਥਾ, ਸਮੁੱਚੇ ਬ੍ਰਹਿਮੰਡ ਵਿੱਚ ਵੀ ਬੋਲ ਰਿਹਾ, ਮਨੁੱਖ ਦੇ ਅੰਦਰ ਵੀ ਬੋਲ ਰਿਹਾ। ਸਭੇ ਘੱਟ ਰਾਮ ਬੋਲੇ, ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਸੁਣਾਈ ਕਿਉਂ ਨਹੀਂ ਦਿੰਦਾ? ਥੋੜਾ ਜਿਹਾ ਅੰਤਰਮੁਖੀ ਹੋਣਾ ਪਏਗਾ। ਬਸ ਧਰਮ ਦੀ ਸਾਧਨਾ ਹੈ ਕਿ ਤੂੰ ਚੁੱਪ ਕਰੇਗਾ ਜਿਸ ਦਿਨ, ਉਸ ਦਿਨ ਤੈਨੂੰ ਪਰਮਾਤਮਾ ਦੀ ਆਵਾਜ਼ ਸੁਣਾਈ ਦੇਵੇਗੀ। ਤੇ ਤੁਸੀਂ ਆਖੋਗੇ ਅਸੀਂ ਚੁੱਪ ਬੈਠੇ ਹਾਂ, ਨਹੀਂ, ਮਨ ਬੋਲ ਰਿਹਾ, ਹਰ ਇੱਕ ਦਾ ਬੋਲ ਰਿਹਾ, ਮੇਰੇ ਸਮੇਤ ਜਿਤਨੇ ਬੈਠੇ ਹੋ ਸਭ ਦਾ ਬੋਲ ਰਿਹਾ। ਇਤਨੀ ਸੱਚਾਈ ਤੇ ਬਿਆਨ ਕੀਤੀ ਜਾ ਸਕਦੀ ਹੈ। अगर मन ना बोले तो समाधि लग गई, जुड़ गया मनुख। मेरा मन ना बोले तो यकीन जानो मैं कथा ही नहीं कर सकता, गल खत्म हो गई। कथनी बदनी कहन कहावन, समझ परी तो बिसरे हो गावन। मन कम कर रहा, मैं थोनू कथा सुना रहा और थोड़ा भी मन कम कर रहा है, ये भी मर्ज कर रहे सुन रहे हो। और सिर्फ सुन दे किथे पयो, मन दी सुन रहे हो, गुस्ताखी माफ। जिस दिन गुरु दी सुनोगे उस दिन ते गुरु वर्गे ही हो जाओगे, जिस दिन गुरु दी सुनोगे उस दिन परमात्मा वर्गे ही हो जाओगे। अजे ते लोकी मन दी सुन दे रहे, तो जद मन बोल रहे है ते सुनाना ते मन नू है, मन चुप करे ते सुनिए उस आवाज नू जो ब्रह्मंड दे गूंज रही है, जो व्यापक है। मन नहीं चुप करता, धर्म दी सारी साधना है मन नु चुप कराने दी। मैं ये देखिया, मैं एक एक दिन दे किधरे चार चार पंज पंज हाजरियां भी भरिया ने, यानी पंज पंज छे छे घंटे भी मैं कथा कीती है, करदा रहा। लेकिन मन नु चुप कराना ते एक मिनट भी औखा है, नहीं चुप करता। थानू अगर सफलता किधरे मिली होवे ते तुसी फिर आज दे युग दे भाई मनी सिंह हो, प्रहलाद हो, ध्रुव हो, तुसी फिर आज दे युग दे बाबा दीप सिंह हो, तुसी फिर आज दे युग दे भाई गुरदास हो। अगर एक मिनट लई भी मन चुप कर जाए, एक मिनट लई ते मैं की आखा, एक सैकंड लई चुप हो जाए, जन्मा जन्मांतरां दे पाप मिट जांदे ने, जन्मा जन्मांतरां दे दुख मिट जांदे ने, संताप मिट जांदे ने। नानक भगता सदा विगास, सुनिए दुख पाप का नास। काश मन सुन लवे, नहीं सुनता। मन बोलता है, उदी आदत है बोलन दी, चुप नहीं करता, कतई चुप नहीं करता। श्रोता बन जाए तो उस दे लई हंकार एक पासे करना पैंदा, हंकार बोल के खुश होंदा सुन के नहीं, ये भी मैर्ज करते हैं। अक्सर मनुख दी कोशिश होंदी है, पांच दस बैठे न, दो चार बैठे ने, बस सारे ही सुनन, मैं बोला भी थोड़ा जिया तू भी सुन ले, ते श्रोता बन ले ते सारा हंकार विसर्जित करना पैंदा, टोटल एक पासे करना पैंदा। मुश्किल है, कठिन है। मनुख अपनी गुफ्तगू दे राही, बोलां दे राही प्रगट होंदा, बोलां दे च उसदा लोभ प्रगट होंदा, बोलां दे च उसदा हंकार प्रगट होंदा, बोलां दे च उसदी वासना प्रगट होंदी है। कुछ मनोविज्ञानियां ने मजाक दे उत्ते बड़ी जो है कम कीता है, बहुत मेहनत कीती है। मनुख लोकी जड़े मजाक करदे ने, ते 90% जड़े मजाक होंदे ने वह वासना ते आधारित होंदे ने, कामनावां ते आधारित होंदे ने। मजाक कोई भी हासरस की जो गल है 90% वासना दे खड़ी है। तो जो कुछ मनुख सीधा नहीं बोल सकता, चलो मजाक च कहिए, ताकि यह ना समझाया जाए ये मैं कह रहा हां मजाक है। और पुरखा मजाक भी ते तो ही कर रहे हैं, और की है, ये भी ते तो ही बोल रहे हैं। सीधा नहीं बोल सकता, मजाक दे रहा ही बोल रहे हैं, टेढ़ा होके बोल रहे हैं। तो मनुख दे बोलां च काम प्रगट होंदा है, लोभ प्रगट होंदा है, हंकार प्रगट होंदा है, मोह प्रगट होंदा है, और क्रोध प्रगट होंदा है। बोलां दे च प्रभु नहीं प्रगट होंदा, परमात्मा नहीं प्रगट होंदा। अगर बोलां दे च परमात्मा प्रगट होंदे होवे ते कहंदे ने इहदे बोल अमृतमई हो गए, क्योंकि परमात्मा अमृत है। इहदी दृष्टि अमृतमई हो गई, क्योंकि परमात्मा अमृत है। इहदा जीवन अमृतमई हो गया, क्योंकि परमात्मा अमृत है। और ये तां हो सकदा है मन स्रोता बने, चुप कर जाए। मन चुप नहीं करदा। मैं एक दफा फिर कह दिया, धन गुरु नानक देव जी कहंदे मैनू बोलना नहीं आउंदा, मैं चुप कर गया। खसम बोलदा है, परमात्मा बोलदा है। जैसे मैं आवे खसम की बाणी, तैसड़ा करी ज्ञान वेला लो। हो आपो बोल ना जानदा हो के हा, सब हुक्माओ जियो। मैनू इस ढंग का बोलना आउंदा ही नहीं जो मैं बोल रहा, ये तो प्रभु बोल रहे हैं, मैं तो चुप कर गया। दुनिया भर दे सारे अवतारी पुरुषों ने यही आख्या है, यही कुछ आख्या है भी मैं चुप कर गया। हुण खुदा बोल रहा है मोहम्मद साहब, तो खैर लमकावा ना। वो जो आवाज है, वो जो ध्वनि है, भारत दे संत जना दी पकड़ दे जो आई है, उन्होंने कहा ओंकार। ये धुन ओंकार है, ये शब्द ओंकार है, और हर एक दे घट घट दे गूंज रहा है, घट घट वाजे नाद। इस आवाज नो, इस ध्वनि नो अनाहत कहंदे ने, आहत नहीं। दो तरह की आवाज होंदी है, आहत जो दो चीजां दे टकराव तो पैदा होवे, जिवें ताड़ी दो हत्थां दे टकराव नाल वज्जेगी, उंज नहीं। कन जो कुछ भी सुनदे ने आहत शब्द है, पवन नाभी नाल टकरांदी है, जबान बोल पैंदी है, आवाज बाहर प्रगट होंदी है, ये भी टकराव है। देही माटी बोले पवन, मिट्टी नाल पवन टकरांदी है, आवाज बनती है जो असी बोलते हैं। लोहे नाल लोहा टकराए, सोने नाल सोना टकराए, सोना चांदी नाल टकराए, चांदी पित्तल नाल टकराए, पवन दरख्तां नाल टकराए, पत्थर पत्थरां नाल टकराण, टकराओ तो जो आवाज पैदा होंदी है उन्हों कहते हैं आहत शब्द। पर परम प्रकाश तो जो धुन आई उन्हों कहते हैं अनाहत शब्द, व्यापक है, कदी बंद नहीं आती। इस वास्ते गुरबाणी नूं कहना पिया ठाकर हमारा सद बोलन था, सदा बोल रहे है, सुनाई नहीं देंदा, चुप करे कोई ते सुनाई देवे। धर्म दी साधना है अपने मन नूं चुप कराना। तो वो जड़ी धुन है ओंकार है, ते इसे ही ओंकार इसे धुनी देच जमना टिकना मिटना हो रहे, उत्पत परले शब्दे होवे, सब कुछ इसे धुनी च हो रहे, इसे नाद दे च हो रहे। मैं फिर अर्ज करा कि काया मां बाप तो आईए, तो शरीर विच मां बाप दी अंश मौजूद है, समुच्चा ब्रह्मंड शब्द तो आया है, तो ब्रह्मंड शब्द विच मौजूद है, शब्द ब्रह्मंड विच मौजूद है। पर चूंकि ब्रह्मंड विच जमना टिकना मिटना हो रहा है, तो सब कुछ शब्द विच हो रहा है। उत्पत परले शब्दे होवे, शब्दे ही फिर उपत होवे। कहंदे ने जद पहले पहले किसे महापुरुष दे कंठ तो ये बोल प्रगट होंदे ने, उदो सच आउंदे ने। सच समा पा के वो परंपरा बनदे ने, परंपरा लकीर दा फकीर, और अगां चल के वो सच वो विश्वास अंधविश्वास बन जांदा है। पता कुछ भी नहीं, बोध कुछ भी नहीं, अपना अनुभव कुछ भी नहीं, पर कह रहे है, दस रहे है, अंधविश्वास है। इसनों मैं इस तरह भी उदाहरण दे के स्पष्ट करता हूं ना। एक ओ बच्चा है जिसनों प्रसूत दी पीड़ा सहार के मां ने जन्म दिता है, पर एक ओ बच्चा है जो बारों किधरों गोद ले ले, तो कह ये दोवें एक ने, कह दईए एक ने, कता ही नहीं, जमीन आसमान का फर्क है। इस फर्क नूं मैं किधरे कैलगरी इधर कैनेडा देच कोई दो साल पहले बयान कर रहा सी। एक बीबी ते झगड़न लई आ गई, मैनू नहीं पता सी उन्हें किधरे बच्चा गोद लिया है, ते मैनू कहण लगी मैनू जान तो भी ज्यादा प्यारा है। मैं कह बच्चा जान तो प्यारा होना ही चाहिए, मावां नूं होंदा है। कहने मैं गोद लिया है, मैं कुछ लिया होना है, मैनू तो नहीं पता, तुसी दस्या ठीक है। उन्हें समझ लिया किधरे मैं उन्हूं आधार बना के गल कही है, मैनू पता भी नहीं सी। पर कईयां दे दिल दिमाग बहुत छोटे होंदे ने, कहने लगे मैं गोद लिया है, ਇਹ ਜਦ ਰੋਂਦਾ ਹੈ ਮੇਰੀ ਆਤਮਾ ਰੋਂਦੀ ਹੈ, ਇਸ ਦਾ ਕੋਈ ਦੁੱਖ ਮੈਂ ਸਹਾਰ ਨਹੀਂ ਸਕਦੀ ਔਰ ਇਸ ਨੂੰ ਮੈਂ ਹਰ ਹਾਲਤ ਵਿੱਚ ਖੁਸ਼ ਰੱਖਦੀ ਹਾਂ। ਤੁਸੀਂ ਕਹਿੰਦੇ ਹੋ ਜ਼ਮੀਨ ਆਸਮਾਨ ਦਾ ਫਰਕ ਹੈ, ਨਾ ਫਰਕ ਹੈ, ਇਹ ਗੱਲ ਵੱਖਰੀ ਹੈ ਕਿ ਫਰਕ ਦਿਖਾਈ ਦੇਣ ਵਾਸਤੇ ਵੀ ਅੱਖਾਂ ਵਿੱਚ ਕੁਛ ਰੋਸ਼ਨੀ ਤੇ ਚਾਹੀਦੀ ਹੈ, ਲੱਗਦਾ ਨਹੀਂ ਹੈ। ਮੈਂ ਕਿਹਾ ਚਸ਼ਮਾ ਤੂੰ ਪਹਿਲੇ ਹੀ ਅੱਖਾਂ ਤੇ ਲਾਇਆ ਹੋਇਆ ਔਰ ਲੱਗਦਾ ਹੈ ਤੇਰੇ ਮਨ ਦੇ ਉੱਤੇ ਵੀ ਚਸ਼ਮਾ ਲੱਗਿਆ, ਤੈਨੂੰ ਸਹੀ ਨਹੀਂ ਦਿਖਾਈ ਦੇ ਰਿਹਾ। ਤੂੰ ਆਪਣੀ ਸਮਝ ਦੇ ਚਸ਼ਮੇ ਨਾਲ ਦੇਖ ਰਹੀ ਹੈ, ਫਰਕ ਹੈ, ਜ਼ਮੀਨ ਆਸਮਾਨ ਦਾ ਫਰਕ ਹੈ। ਮੈਨੂੰ ਕਹਿਣ ਲੱਗੀ ਚਲੋ ਮੋਟੇ ਰੂਪ ਵਿੱਚ ਮੈਨੂੰ ਦੱਸ ਦਿਓ ਕੀ ਫਰਕ ਹੈ। ਮੈਂ ਕਿਹਾ ਚਲੋ ਮੋਟੇ ਰੂਪ ਵਿੱਚ ਤੈਨੂੰ ਦੱਸਦਾ, ਸ਼ਾਇਦ ਪਕੜ ਦੇ ਚ ਆ ਜਾਏ ਤੇਰੀ। ਮੈਂ ਕਿਹਾ ਪ੍ਰਸੂਤ ਦੀ ਪੀੜਾ ਸਹਾਰ ਕੇ ਪ੍ਰਾਕਿਰਤਿਕ ਨਿਯਮ ਅਨੁਸਾਰ ਪ੍ਰਸੂਤ ਦੀ ਪੀੜਾ ਸਹਾਰ ਕੇ 9-10 ਮਹੀਨੇ ਗਰਭ ਵਿੱਚ ਰੱਖ ਕੇ ਜਿਸ ਨੂੰ ਮਾਂ ਜਨਮ ਦਿੰਦੀ ਹੈ, ਅਗਰ ਉਸ ਬੱਚੇ ਦਾ ਵੱਡਾ ਹੋ ਕੇ ਸੁਭਾਅ ਠੀਕ ਨਾ ਹੋਇਆ ਤਾਂ ਮਾਂ ਆਪਣੇ ਬੱਚੇ ਦੇ ਔਗਣਾਂ ਤੇ ਪੜਦਾ ਪਾਉਂਦੀ ਹੈ, ਜ਼ਾਹਿਰ ਨਹੀਂ ਆਉਣ ਦਿੰਦੀ। ਉਹਦੀ ਕੋਸ਼ਿਸ਼ ਹੈ ਪੜੋਸੀਆਂ ਨੂੰ ਨਾ ਪਤਾ ਚੱਲੇ, ਦੂਜਿਆਂ ਨੂੰ ਨਾ ਪਤਾ ਚੱਲੇ, ਛੁਪਾਉਂਦੀ ਹੈ। ਉਹਦੇ ਗੁਣਾਂ ਨੂੰ ਵੀ ਗੁਣ ਕਰਕੇ ਬਿਆਨ ਕਰੇਗੀ, ਅਗਰ ਕੋਈ ਉਸਦੇ ਔਗਣ ਦਾ ਜ਼ਿਕਰ ਕਰੇ ਤਾਂ ਸ਼ਾਇਦ ਲੜ ਵੀ ਪਏਗੀ, ਪੜਦਾ ਪਾਉਂਦੀ ਹੈ। ਤੇ ਮੈਂ ਕਿਹਾ ਜਿਸ ਨੂੰ ਗੋਦ ਲਿਆ ਅਗਰ ਵੱਡਾ ਹੋ ਕੇ ਇਹਦੇ ਚ ਔਗਣ ਪ੍ਰਗਟ ਹੋਏ, ਮੈਂ ਕਿਹਾ ਤੇਰੀ ਜ਼ਬਾਨ ਕਹਿ ਦੇਣੀ ਪਰ ਕਿਹੜਾ ਗੰਦਾ ਖੂਨ ਸੀ ਮੈਂ ਚੁੱਕ ਕੇ ਲੈਂਦਾ, ਤੂੰ ਕਹਿ ਦੇਗੀ, ਤੂੰ ਔਗਣ ਨਹੀਂ ਬਰਦਾਸ਼ਤ ਕਰ ਸਕੇਗੀ, ਨਹੀਂ ਸਹਾਰ ਸਕੇਗੀ, ਕਿਉਂਕਿ ਇਸ ਨੂੰ ਤੂੰ ਆਪਣੀ ਕੁੱਖ ਤੋਂ ਜਨਮ ਨਹੀਂ ਦਿੱਤਾ। ਪਰ ਮੈਂ ਉਸ ਨੂੰ ਕਿਹਾ ਮੈਂ ਤੇ ਇਹ ਪ੍ਰਮਾਣ ਦੇ ਰਿਹਾ ਸੀ, ਜਿਸ ਗੱਲ ਦੇ ਪ੍ਰਤੀ ਮੈਂ ਪ੍ਰਮਾਣ ਦਿੱਤਾ ਹੈ ਤੂੰ ਉਹ ਗੱਲ ਤੇ ਪਕੜੀ ਨਹੀਂ, ਐ ਪਕੜ ਲਈ। ਮੈਂ ਇਹ ਉੱਥੇ ਅਰਜ਼ ਕੀਤੀ ਸੀ ਜਪ ਤਪ ਕਰਕੇ ਸਾਧਨਾ ਕਰਕੇ ਮਿਹਨਤ ਕਰਕੇ ਇੱਕ ਅਨੁਭਵ ਪ੍ਰਕਾਸ਼ ਇੱਕ ਗਿਆਨ ਅੰਦਰੋਂ ਪੈਦਾ ਹੁੰਦਾ ਹੈ, ਉਹ ਅਕਸ਼ਰੀ ਗਿਆਨ ਨਹੀਂ ਹੈ, ਔਰ ਇੱਕ ਬਾਹਰੋਂ ਸੁਣਿਆ ਪੜ੍ਹਿਆ ਇੱਕ ਉਹ ਗਿਆਨ ਹੈ ਇਕੱਠਾ ਕੀਤਾ। ਇਸ ਵਿੱਚ ਇਤਨਾ ਫਰਕ ਹੈ ਜਿਵੇਂ ਇੱਕ ਆਪਣੀ ਕੁੱਖ ਤੋਂ ਬੱਚੇ ਨੂੰ ਜਨਮ ਦਿੱਤਾ ਹੈ, ਇੱਕ ਗੋਦ ਲਿਆ, ਬਸ ਇਤਨਾ ਫਰਕ ਹੈ। ਜਿਸ ਗਿਆਨ ਨੂੰ ਸਿਰਫ ਬਾਹਰ ਸੁਣਿਆ ਮੇਰਾ ਅਨੁਭਵ ਨਹੀਂ ਹੈ, ਪੜ੍ਹਿਆ ਮੇਰਾ ਨਿੱਜੀ ਅਨੁਭਵ ਨਹੀਂ ਹੈ, ਇਸ ਗਿਆਨ ਨਾਲ ਜ਼ਿੰਦਗੀ ਬਦਲਦੀ ਨਹੀਂ, ਚੱਲਦੀ ਹੈ, ਬਦਲਦੀ ਨਹੀਂ, ਕਦੇ ਨਹੀਂ ਮਿਲਦੀ। ਬੜੇ ਬੜੇ ਕਵੀ, ਦਾਰਸ਼ਨਿਕ, ਫਿਲਾਸਫਰ, ਗਿਆਨੀ ਮੈਂ ਦੇਖੇ, ਨਹੀਂ ਬਦਲਦੇ, ਕੁਛ ਵੀ ਨਹੀਂ ਬਦਲਦਾ, ਕੁਛ ਵੀ ਨਹੀਂ ਆਉਂਦਾ। ਸਮਝ ਬੜੀ, ਸਿਆਣਪ ਬੜੀ, ਗਿਆਨ ਬੜਾ। ਮੈਂ ਬੜੇ ਕਵੀਆਂ ਦੇ, ਵੱਡੇ ਵੱਡੇ ਕਵੀਆਂ ਦੇ ਨੇੜੇ ਹੋ ਕੇ ਦੇਖਿਆ, ਚਾਹੇ ਪੰਜਾਬੀ ਦੇ ਕਵੀ ਨੇ, ਹਿੰਦੀ ਦੇ ਕਵੀ ਨੇ, ਉਰਦੂ ਦੇ ਸ਼ਾਇਰ ਨੇ, ਬਹੁਤ ਨੇੜੇ ਹੋ ਕੇ ਦੇਖਿਆ, ਚਾਹੇ ਹਿੰਦੂਆਂ ਦੇ ਪੰਡਿਤ ਨੇ, ਚਾਹੇ ਸਿੱਖਾਂ ਦੇ ਗਿਆਨੀ ਨੇ। ਔਰ ਗੁਸਤਾਖੀ ਮਾਫ, 2 ਸਾਲ ਪਹਿਲੇ ਇੰਗਲੈਂਡ ਵਿੱਚ ਮੇਰੇ ਨਾਲ ਇੱਕ ਮਹੀਨਾ ਪੂਰਾ ਇੱਕ ਮੌਲਵੀ ਚੱਲਦਾ ਰਿਹਾ, ਰਾਵਲਪਿੰਡੀ ਤੋਂ ਆਇਆ ਸੀ, ਤੇ ਕਿਧਰੇ ਟੇਪਾਂ ਉਸਨੇ ਕਿਸੇ ਸਿੰਧੀ ਵੀਰ ਕੋਲ ਕਰਾਚੀ ਦੇ ਸੁਣੀਆਂ ਹੋਣੀਆਂ ਨੇ, ਤੇ ਸਾਊਥ ਹਾਲ ਮੈਨੂੰ ਮਿਲਿਆ। ਮੈਨੂੰ ਕਹਿਣ ਲੱਗਾ ਮੈਂ ਤੁਹਾਡੇ ਨਾਲ ਰਹਿ ਸਕਦਾ, ਸੁਣਨਾ ਚਾਹੁੰਦਾ। ਮੈਂ ਕਿਹਾ ਕੋਈ ਗੱਲ ਨਹੀਂ ਭਰਾ। ਕਹਿਣ ਲੱਗੇ ਕੋਈ ਇਤਰਾਜ਼ ਤੇ ਨਹੀਂ ਕਰਨਗੇ। ਮੈਂ ਕਿਹਾ ਕੋਈ ਇਤਰਾਜ਼ ਨਹੀਂ, ਤੂੰ ਚਿੰਤਾ ਹੀ ਨਾ ਕਰ। ਮੈਂ ਕਿਹਾ ਇੰਡੀਆ ਦੇ ਇੱਥੇ 3 ਮੁਸਲਮਾਨਾਂ ਦੇ ਰਾਗੀ ਜਥੇ ਨੇ ਕੀਰਤਨ ਪਏ ਕਰਦੇ ਨੇ ਗੁਰਦੁਆਰਿਆਂ ਚ, ਐਸੀ ਕੋਈ ਗੱਲ ਨਹੀਂ। ਕਿਸੇ ਦੇ ਘਰ ਲੰਗਰ ਸੀ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਚਲੀਏ। ਕਹਿੰਦਾ ਇੱਥੇ ਗੁਰਦੁਆਰੇ ਲੰਗਰ ਚੱਲਦਾ ਪਿਆ, ਮੈਂ ਇੱਥੇ ਖਾ ਲਵਾਂਗਾ, ਕਿਸੇ ਦੇ ਘਰ ਕੋਈ ਇਤਰਾਜ਼ ਹੋ ਸਕਦਾ? ਮੈਂ ਕਿਹਾ ਨਹੀਂ ਹੋਵੇਗਾ, ਦਾੜਾ ਰੱਖਿਆ ਹੋਇਆ ਸੀ, ਮੌਲਵੀ ਸੀ। ਇੰਗਲੈਂਡ ਦੇ ਸਾਰੇ ਸਿੰਘਾਂ ਨੇ ਉਸ ਨੂੰ ਦੇਖਿਆ, ਮੇਰੇ ਕੋਲ ਪੁੱਛਣ ਵੀ। ਮੈਂ ਕਿਹਾ ਪਹਿਲੇ ਤੇ ਮੈਨੂੰ ਕਿਧਰੇ ਮਿਲਿਆ ਨੇ, ਟੇਪਾਂ ਕਿਧਰੇ ਸੁਣੀਆਂ ਨੇ, ਤੇ ਕਹਿੰਦਾ ਮੈਂ ਨਾਲ ਰਹਿਣਾ। ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, میں جد گھر دے چلے گیا تے سنگا نے دیکھے تے مسلمان نے بڑے پیار نال اس دی سیوا کیتی، کوئی ایسی گل نہیں، بڑا خوش ہو کے مینو کہن لگا یہ قوم وتکرا نہیں کر دی. میں تے سنے ہیں کیونکہ سن 47 دی پہ پرانیاں گلاں کدھرے سنیاں سنائیاں اس دیاں، بھی چھوا چھات بہت رکھتے سن، مسلمان دا ہاتھ بھانڈے نو لگ جائے تو پھر اگ نال صاف کرنا ہے، بھی آن بانڈا پٹ گیا ہے، چھوا چھات بہت رکھتے سن. پر میں کہ ہن کوئی ایسی گل نہیں ہے، سکھ جگت وچ کوئی ایسی گل نہیں ہے. وہ سرون کرتا رہا کوئی غالبن ایک مہینہ تھان تھان تے جو ہے برمن کر کے. حیران ہویا گرو نانک دے بول ایسے نے، گروانی اتنی گہری جاندی ہے، اتنی گہرائی چ جاندی ہے. میں اس نو سوبھاوک کیا تیرا اپنا انبھو کچھ ضرور ہے، ورنہ گرو نانک دے بول اتنے پربھاوت نہیں کر سکتے سن. تیرا اپنا کوئی انبھو ضرور ہے، تیری اپنی کوئی سادھنا ضرور ہے. میں تو اتنے ہی دو لفظ کہے چیخ نکل گئی اس دے منہ، رو پیا، زارو زار رو پیا. خیر میں ایسا دیکھا اس نو، میں کہا میں تینو گرو نانک دے بول چنگے لگ رہے نے، تیرا کچھ انبھو ہے، ورنہ نہیں ہو سکتا، ایسا ہو نہیں سکتا. تو کدی کدائی کوئی مولوی، کوئی براہمن، کوئی گیانی کوئی انبھو رکھدا ہوئے، ورنہ سنا سنایا گیان ہوندا ہے، عام سادھارن لوکاں نالوں بھی مولوی، براہمن، گستاخی معاف، گنی گیانی یا ہور ذمہ وار دھرم دے پچھڑے ہوندے نے، پیچھے ہوندے نے، اگے نہیں ہوندے. ایسا دیکھے اقبال نو تے صاف کہنا پیا، سچ کہہ دوں اے برامن گر تو برا نہ مانے، تیرے سنم کندھوں کے بت ہو گئے پرانے، اپنوں سے بیر رکھنا تو نے بتوں سے سیکھا، جنگو جدل سکھایا وائس کو بھی خدا نے، تنگ آ کے میں نے آخر دہر و حرم کو چھوڑا. دہر و حرم، مندر بھی چھوڑیا، مسجد بھی چھوڑی، مسلمان ہے. تنگ آ کے میں نے آخر دہر و حرم کو چھوڑا، وائس کا واز چھوڑا، چھوڑے تیرے فسانے. اے براہمن میں تیرا اپدیش چھوڑ دیتا ہے، پر اے مولوی میں تیری وائس بھی چھوڑ دیتی ہے. وائس کتھا نو مسلمان واز، مولوی واز دے رہے ہیں، کتھا کر رہے ہیں. اے مولوی میں ہن تیری گل بھی نہیں سننی، اے براہمن میں تیری گل بھی نہیں سننی، جس گیان نے تینوں نہیں بدلیا سن کے میں کی بدلاں گا؟ یہ گیان تیرا نہیں ہے، تیرا انبھو نہیں ہے، ادھار ہے. تے اس ادھار دے گیان نال سانو بھی اس ادھار دے چی پھسائے گا، نقد سودا دور ہی رہے گا. اقبال نہیں من دے، کبیر نہیں من دے، ہمرا جھگڑا رہا نہ کو پنڈت مولا چھڑے دو، کیوں یہ تے دھارمک بندے نے، دھرم دے مکھی نے، انہاں تو تے پریرنا رہنی چاہیے. پر نہیں، پنڈت مولا جو لکھ دیا چھاڑ چلے ہم کچھو نہ لیا. میں چھوڑ دیتا ہے، کیوں؟ انہاں کول انبھوی گیان نہیں ہے، سنے ہویا ہے، پڑھے ہویا ہے، جس نال انہاں دی اپنی زندگی نہیں بدلی، نہیں بدلتی. ساری دنیا دچ گیان ود گیا، وگیان ود گیا، پر ساری دنیا دچ آچرن پہلے نالوں تھلے چلا گیا منک دا، اور پہلے نالوں سکون وہ بھی مٹ گیا. پہلے نالوں بے چینیاں ود گئیاں، پریشانیاں ود گئیاں، دکھ سنتاپ ود گیا. جد گیان ودے ہے تو صبر شانتی ودنی چاہیدی سی، جد گیان ودے ہے تو آنند ودنا چاہیدا سی، جد گیان ودے آئے تو آچرن ودنا چاہیدا سی. ایسا ہویا نہیں. پہلے نالوں زیادہ قتل و غارت، پہلے نالوں زیادہ دوراچار، پہلے نالوں زیادہ بےمانی، پہلے نالوں زیادہ چھینا جھپٹی، پہلے نالو زیادہ بے پرتیتی بے وشواسی ایسا کیوں ہو گیا؟ اس طرح دے گیان نال زندگی چل دی ہے بدل دی نہیں ہے، بالکل نہیں بدل دی. یہ انبھوی گیان اس دن پراپت ہوندا ہے جس دن بندے دا اپنا من چپ کر جائے، اور جدوں بھی چپ کردا ہے وہ پھر پرماتما نو سندا ہے، اور پرماتما نو جد سندا ہے بس وہی گیان ہے. انج میں عرض کر دیا وہی گیان ہے جیون نو بدل کے رکھ دینا. جے ایک گر کی سکھ سنی کسے دن ایک بھی سن لو، پتہ نہیں کتنے رتن پرگٹ ہوندے نے کدی کدائی. نہیں تے اکثر انہاں دھارمک مکھیاں کول انبھو نہیں ہے، گود لیا ہویا بچہ ہے، ترپتی نہیں دے سکتا. یہ بھی میں عرض کر دیا مجبور اچ لینا پیندا ہے. ممتا دی پورتی نہیں ہوے گی، کتے ہی نہیں ہوے گی. کوئی منوگیانی اس نو نہیں مندا. ہاں لوڑاں دی پورتی ہو جائے گی، ممتا دی پورتی نہیں ہوے گی. ٹھیک ہے، ایک چاہیے سی بچہ گود لے لے، وہ خوشی نہیں ملے گی، ایک وت بنی رہے گی، ایک دیوار کھڑی رہے گی. تو جد کیلگری میں اس سچائی پرگٹ کی تھی، ہوں یقین جانو اس سچائی نو سمجھن لئی بھی تھوڑا جہا انبھو چاہیے دا سی. میں دیکھا اس کو انبھو بالکل نہیں سی. میں کہ کوئی نہیں، تھوڑا جہا اس نو وڈا ہو جان دے، پھر تیرے سامنے شاید کوئی اصلیت کھلے. میں اس طرح دے بہت دیکھے نا. تو خیر مختصر جو ہے میں عرض کراں، جنہاں دے اندر اے انبھوی گیان پرگٹ ہویا انہاں نے کیا سارا پسارا شبد تو ہویا ہے، اور سب کچھ شبد وچ ہے، اور وہ شبد ہے اوہنکار. اس دھنی تو اتپتی بھی ہو رہی ہے، پالنا بھی ہو رہے ہیں، ناس بھی ہو رہے ہیں. بنارس دے جڑے مکھی پروہت سن، کھٹ شاستری، چترویدی، دویدی، اپادھیا ہے، بڑے بڑے اپنشتاں دے گیا تھا، انہاں نے جو گرو نانک دے نال بحث کیتی ہے، چرچا کیتی ہے، وہ جنم ساکھی دے درج ہے. مختصر روپ میں تھوڑے سامنے رکھ دیا، باقی وچاراں کل پانو لیٹ نہ کریے. سما پا کے جد وہ وشواس اندھ وشواس بنیا، ہزاراں سال لنگ گئے، تو ایک خیال پیدا ہویا، اتپتی ہو رہی ہے، پالنا ہو رہا ہے، ناس ہو رہا ہے. شکتی ایک نہیں ہے، تین شکتیاں ہون گیاں، کیونکہ جو اتپتی کر رہا ہے انہوں ناس کرنے دی کی لوڑ ہے، کیوں کرے گا؟ تے جنہیں ناس ہی کرنا ہے تے کیوں پالنا کرے گا، کیوں سنبھالے گا؟ ایسا ہو نہیں سکتا کہ جو اتپتی کر دے وے وہی مٹاوے، تے جس نے مٹا ہی دینا ہے وہی پالنا کرے، وہی سنبھالے. نہیں، یہ شکتیاں تین نے. جو اتپتی کر رہی ہے شکتی وہ ہو رہے، جو پالنا کر رہی ہے شکتی کوئی ہو رہے، جو ناس کر رہی ہے شکتی کوئی ہو رہے. پرانا وشواس جد اندھ وشواس گوڑا بن گیا، تو تین شکتیاں نو نام بھی دے دیتے گئے، برہما، وشن، مہیش. اتپتی برہما کر رہے ہیں، پالنا وشنو کر رہے ہیں، ناس شیو جی کر رہے ہیں. بھارت وچ ویاپک مندر نے وشنو دے اور شیو جی دے، رام تے کرشن دا اوتار بھی وشنو دا ہی مندے نے. برہمے دے مندر نہیں، اتپتی ہو گئی، جنم تے ہن ہو گیا، برہمے نال تے کوئی کام نہیں، ہن تے کم ہے وشنو نال تے شیو جی نال، جنہیں پالنا کرنی ہے، جنہیں ناس کرنا ہے، کیونکہ اتپتی تے ہو گئی، بن گئے اسی، ہن برہمے نال تے کوئی مطلب ہے نہیں. تو ایک بھی مندر برہمے دا نہیں ہے بھارت دے. وشنو دے مندر، شیو جی دے مندر. وشنو دی پوجا اس واسطے بھی وہ کو لکشمی ہے، پالنا کرے گا، لکشمی دولت ہے، دھن ہے، سمپدا ہے، پدارت نے، تو وہ پوجا اس واسطے بھی توں ساڈے گھر آ، کیونکہ توں گھر آوے گا تو لکشمی نال آوے گی. وشنو دی پوجا لکشمی کر کے، اصل لکشمی پوجن ہے. تے شیو جی دی پوجا اس واسطے ہوئی ਬਈ ਹੇ ਮਹਾਂਪੁਰਸ਼ ਤੂੰ ਸਾਰਿਆਂ ਦੇ ਘਰ ਜਾਵੀਂ ਪਰ ਸਾਡੇ ਘਰ ਨਾ ਆਵੀਂ, ਕਿਉਂਕਿ ਜਿਸ ਘਰ ਵਿੱਚ ਜਾਏਗਾ ਕੁਝ ਨਾ ਕੋਈ ਲੈ ਕੇ ਹੀ ਆਏਗਾ, ਤੂੰ ਕਿਸੇ ਨੂੰ ਲੈ ਜਾਏਗਾ। ਮਨੁੱਖ ਝੁਕਦਾ ਹੈ ਲੋਭ ਦਾ ਮਾਰਾ ਹੋਇਆ, ਮਨੁੱਖ ਝੁਕਦਾ ਹੈ ਡਰ ਦਾ ਮਾਰਾ ਹੋਇਆ। ਡਰ ਕਰਕੇ ਸ਼ਿਵ ਜੀ ਦੇ ਅੱਗੋਂ ਝੁਕਿਆ, ਲੋਭ ਕਰਕੇ ਵਿਸ਼ਨੂੰ ਦੇ ਅੱਗੋਂ ਝੁਕਿਆ। ਮਨੁੱਖ ਉਂਝ ਪੂਜਾ ਨਹੀਂ ਕਰਦਾ। ਜਿਧਰੇ ਵੀ ਮਨੁੱਖ ਝੁਕੇਗਾ, ਲੋਭ ਕਰਕੇ ਜਾਂ ਡਰ ਕਰਕੇ, ਸ਼ਿਵ ਜੀ ਤੋਂ ਡਰਿਆ ਔਰ ਵਿਸ਼ਨੂੰ ਨਾਲ ਲੋਭ ਦਾ ਸੰਬੰਧ ਜੁੜ ਗਿਆ, ਕਿਉਂਕਿ ਉਹਦੇ ਨਾਲ ਲਕਸ਼ਮੀ ਖੜੀ ਹੈ, ਉਹ ਆਏਗਾ ਤੇ ਨਾਲ ਲਕਸ਼ਮੀ ਆਵੇਗੀ, ਦੌਲਤ ਆਏਗੀ, ਧਨ ਸੰਪਦਾ ਆਵੇਗੀ। ਤੋ ਵਿਆਪਕ ਤੌਰ ਤੇ ਵਿਸ਼ਨੂੰ ਦੇ ਮੰਦਰ ਨੇ, ਸ਼ਿਵ ਜੀ ਦੇ ਮੰਦਰ ਨੇ, ਬ੍ਰਹਮੇ ਦੇ ਕੋਈ ਨੇ। ਤੋ ਇਸ ਤਰ੍ਹਾਂ ਤਿੰਨ ਸ਼ਕਤੀਆਂ ਨੂੰ ਨਾਮ ਵੀ ਦੇ ਦਿੱਤੇ ਗਏ, ਬ੍ਰਹਮਾ ਵਿਸ਼ਨ ਮਹੇਸ਼। ਧੰਨ ਗੁਰੂ ਨਾਨਕ ਕਹਿਣ ਲੱਗੇ ਨਹੀਂ, ਇੱਕ ਓਅੰਕਾਰ, ਇੱਕ ਆ ਇਸ ਵਾਸਤੇ ਜੋੜੇ, ਇੱਕ ਤੋਂ ਉਤਪਤੀ ਹੋ ਰਹੀ ਹੈ, ਇੱਕ ਤੋਂ ਪਾਲਣਾ ਹੋ ਰਹੀ ਹੈ, ਇੱਕ ਤੋਂ ਨਾਸ ਹੋ ਰਿਹਾ ਹੈ। ਪਰ ਇਹ ਬ੍ਰਹਮਾ ਵਿਸ਼ਨ ਮਹੇਸ਼ ਕੀ ਨੇ, ਇਹਨਾਂ ਦੀ ਵਿਆਖਿਆ ਜਿਸ ਢੰਗ ਨਾਲ ਗੁਰੂ ਨਾਨਕ ਨੇ ਕੀਤੀ ਹੈ, ਟੂਕ ਮਾਤਰ ਮੈਂ ਤੁਹਾਡੇ ਸਾਹਮਣੇ ਹੁਣ ਰੱਖਦੇ ਹਾਂ, ਖੁਲਾਸਾ ਕੱਲ ਕਰਾਂਗਾ, ਸਮਾਂ ਹੋ ਗਿਆ। ਇਸ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ ਜਿਸ ਉਪਤ ਸਭ ਸੰਸਾਰਾ। ਹਰ ਮਨੁੱਖ ਦੀ ਕਾਇਆ ਦੇ ਵਿੱਚ, ਹਰ ਜੀਵ ਦੀ ਕਾਇਆ ਦੇ ਅੰਦਰ ਇਹ ਤਿੰਨ ਬੈਠੇ ਨੇ, ਬ੍ਰਹਮਾ ਵਿਸ਼ਨ ਮਹੇਸ਼। ਤਿੰਨ ਰੁਚੀਆਂ ਨੇ, ਰਜੋ ਤਮੋ ਸਤੋ। ਰਜੋ ਗੁਣ ਕੁਛ ਬਣਾਉਣਾ ਚਾਹੁੰਦਾ, ਉਸਾਰਨਾ ਚਾਹੁੰਦਾ, ਬੜੀ ਭੱਜ ਦੌੜ, ਰਜੋ ਗੁਣ ਵਿੱਚ ਤ੍ਰਿਪਤੀ ਨਹੀਂ ਹੈ, ਇਹ ਵੀ ਮੈਂ ਅਰਜ਼ ਕਰ ਰਿਹਾ। ਰਜੋ ਗੁਣ ਦਾ ਮਤਲਬ ਹੀ ਹੈ, ਜੋ ਕੁਛ ਮੇਰੇ ਕੋਲ ਹੈ ਇਸ ਦੇ ਚ ਰਸ ਨਹੀਂ, ਜੋ ਕੁਛ ਮੇਰੇ ਕੋਲ ਨਹੀਂ ਹੈ ਉਹਦੇ ਚ ਰਸ ਹੈ, ਜੋ ਨਹੀਂ ਹੈ ਉਹ ਵੀ ਮਿਲ ਜਾਏ ਤਾਂ ਹੁਣ ਇਸ ਦੇ ਚ ਵੀ ਰਸ ਨਹੀਂ, ਹੁਣ ਵੀ ਜੋ ਕੁਛ ਨਹੀਂ ਹੈ ਉਹਦੇ ਚ ਰਸ ਹੈ। ਰਜੋਗੁਣੀ ਕੋਲ ਜੋ ਕੁਛ ਹੋਵੇ ਉਹਦੇ ਚ ਉਸਨੂੰ ਕੋਈ ਸਵਾਦ ਨਹੀਂ, ਉਹਦਾ ਰਸ ਖੋ ਜਾਂਦਾ, ਜੋ ਨਹੀਂ ਹੈ ਉਹਨੂੰ ਰਸ ਉਸਦੇ ਚ ਹੈ। ਇਸ ਵਾਸਤੇ ਰਜੋਗੁਣੀ ਦੇ ਟਿਕਾਓ ਹੋ ਨਹੀਂ ਸਕਦਾ, ਟਿਕ ਨਹੀਂ ਸਕਦਾ। ਤੋ ਰਜੋਗੁਣੀ ਕੁਛ ਨਾ ਕੁਛ ਨਵਾਂ ਬਣਾਉਂਦਾ ਹੀ ਰਹੇਗਾ, ਉਸਾਰੀ ਕਰਦਾ ਰਹੇਗਾ। ਜਗਤ ਦੀ ਤਾਮੀਰ ਰਜੋਗੁਣੀਆਂ ਕਰਕੇ ਹੈ। ਆਪ ਦੀ ਗਿਆਤ ਲਈ ਅਰਜ਼ ਕਰਾਂ, ਗੁਰੂ ਨਾਨਕ ਕਹਿੰਦੇ ਨੇ, ਕੋਟ ਬ੍ਰਹਮੇ ਜਗ ਸਾਜਣ ਲਾਏ। ਜਗਤ ਨੂੰ ਸ਼ਿੰਗਾਰਨ ਦੇ ਵਿੱਚ ਕੋਈ ਇੱਕ ਬ੍ਰਹਮਾ ਲੱਗਿਆ ਹੋਇਆ, ਕਰੋੜਾਂ ਲੱਗੇ ਹੋਏ ਨੇ, ਕੋਈ ਰੇਲਾਂ ਬਣਾ ਰਿਹਾ, ਮੋਟਰਾਂ ਬਣਾ ਰਿਹਾ, ਸੜਕਾਂ ਬਣਾ ਰਿਹਾ, ਕੱਪੜੇ ਬਣਾ ਰਿਹਾ, ਸਾਜ਼ੋ ਸਮਾਨ ਬਣਾ ਰਿਹਾ, ਪਤਾ ਨਹੀਂ ਕਿਤਨੀ ਤਰ੍ਹਾਂ ਦੀਆਂ ਚੀਜ਼ਾਂ ਬਣ ਰਹੀਆਂ ਨੇ ਰਜੋ ਗੁਣ ਕਰਕੇ। ਅਗਰ ਨਾ ਹੋਵੇ ਤਾਂ ਕੁਛ ਵੀ ਨਾ ਬਣੇ, ਮਨੁੱਖ ਨੇ ਕੁਛ ਵੀ ਉਸਾਰੀ ਨਹੀਂ ਕਰਨੀ, ਇਹ ਵੀ ਮੈਂ ਅਰਜ਼ ਕਰਾਂ। ਇੱਕ ਬਿਰਤੀ ਹੈ ਰਜੋ ਗੁਣ, ਫਿਰ ਦੂਸਰੀ ਬਿਰਤੀ ਹੈ ਸਤੋ ਗੁਣ, ਜੋ ਮੈਂ ਬਣਾਇਆ ਇਹ ਟਿਕਣਾ ਵੀ ਚਾਹੀਦਾ, ਰਹਿਣਾ ਵੀ ਚਾਹੀਦਾ। ਜੋ ਮੈਂ ਤਾਮੀਰ ਕੀਤਾ ਹੈ, ਜੋ ਮੈਂ ਬਣਾਇਆ ਹੈ, ਜੋ ਕੁਛ ਵੀ ਬਣਾਇਆ ਹੈ ਇਹ ਰਹਿਣਾ ਵੀ ਚਾਹੀਦਾ। ਮਕਾਨ ਬਣਾਇਆ ਹੈ ਰਹਿਣਾ ਚਾਹੀਦਾ, ਪਰਿਵਾਰ ਬਣਾਇਆ ਹੈ ਰਹਿਣਾ ਚਾਹੀਦਾ, ਇੱਜ਼ਤ ਮਾਣ ਮਰਿਆਦਾ ਬਣਾਈ ਹੈ ਰਹਿਣੀ ਵੀ ਚਾਹੀਦੀ ਹੈ, ਸਤੋ ਗੁਣ। ਪਰ ਮਨੁੱਖ ਦੇ ਅੰਦਰ ਤਮੋ ਗੁਣ ਹੈ, ਮਿਟਾਉਣਾ ਵੀ ਚਾਹੁੰਦਾ, ਨਾਸ ਵੀ ਕਰਨਾ ਚਾਹੁੰਦਾ। ਛੋਟਾ ਜਿਹਾ ਤਮੋ ਗੁਣ ਹੈ ਤਾਂ ਕੋਈ ਛੋਟੀ ਮੋਟੀ ਚੀਜ਼ ਮਿਟਾਵੇਗਾ। ਬੱਚੇ 'ਚ ਵੀ ਤਮੋ ਗੁਣ ਆਉਂਦਾ, ਤਿਤਲੀਆਂ ਨੂੰ ਪਕੜਦਾ, ਫੁੱਲਾਂ ਨੂੰ ਤੋੜਦਾ, ਪੱਤੀਆਂ ਨੂੰ ਤੋੜਦਾ, ਖੜਾ ਖੜਾ ਕੁਛ ਨਾ ਕੁਛ ਤੇ ਤੋੜਨਾ। ਅਜੇ ਵੱਡਾ ਨਹੀਂ ਤੋੜ ਸਕਦਾ, ਵੱਡੀ ਚੀਜ਼ ਨਹੀਂ ਤੋੜ ਸਕਦਾ, ਛੋਟੀ ਤੋੜੇਗਾ। ਤੇ ਜਦ ਵੱਡਾ ਹੋ ਜਾਂਦਾ ਤੇ ਇਹਦੇ ਅੰਦਰ ਸ਼ਿਵ ਜੀ ਵੀ ਵੱਡਾ ਹੋ ਜਾਂਦਾ, ਮੁਲਕਾਂ ਨੂੰ ਤੋੜਦਾ, ਸ਼ਹਿਰਾਂ ਨੂੰ ਤੋੜਦਾ, ਪਰਿਵਾਰਾਂ ਨੂੰ ਤੋੜਦਾ, ਦੋ ਦਿਲਾਂ ਨੂੰ ਤੋੜਦਾ, ਜੁੜੇ ਹੋਏ ਦੋ ਦੋਸਤਾਂ ਨੂੰ ਤੋੜਦਾ, ਬੜੀ ਵਿਆਪਕ ਕਿਧਰੇ ਜੰਗ ਹੋ ਜਾਂਦੀ ਹੈ, ਦੋ ਮੁਲਕ ਲੜ ਪੈਂਦੇ ਨੇ, ਤਮੋ ਗੁਣ, ਪਤਾ ਨਹੀਂ ਕਿਤਨੀਆਂ ਲਾਸ਼ਾਂ ਵਿਚ ਜਾਂਦੀਆਂ ਨੇ ਤਮੋ ਗੁਣ ਕਰਕੇ। ਸਾਹਿਬ ਕਹਿੰਦੇ ਨੇ ਇਹ ਤਿੰਨੇ ਦੇਵਤੇ, ਇਹ ਤਿੰਨੇ ਰੁਚੀਆਂ ਮਨੁੱਖ ਦੇ ਅੰਦਰ ਨੇ। ਇਸ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ ਜਿਸ ਉਪਦ ਸਭ ਸੰਸਾਰਾ। ਇਹ ਰਜੋ ਗੁਣੀ ਬਿਰਤੀ ਇੱਕ ਅਭਿਆਸੀ, ਨਾਮ ਅਭਿਆਸੀ ਦੇ ਅੰਦਰ ਵੀ ਆਉਂਦੀ ਹੈ। ਉਹ ਆਪਣੇ ਵਿੱਚੋਂ ਤਾਮੀਰ ਕਰਨਾ ਚਾਹੁੰਦਾ ਹੈ ਪਰਮਾਤਮਾ ਨੂੰ, ਈਸ਼ਵਰ ਨੂੰ, ਰੱਬੀ ਗੁਣਾਂ ਨੂੰ। वो भी संतुष्ट नहीं है, वो भी अपने विच राजी नहीं है। जैसा मैं हां मैं ठीक नहीं हां, मैं उदों ठीक हो सकदा हे परमात्मा जब तेरे वर्गा बना। अर्जन ऐसा चाहिए जैसा हरि होए। रजोगुणी एक साधक दे अंदर, एक धार्मिक दे अंदर भी है, सतोगुण भी है उस दे अंदर। जिहड़े रब्बी गुण उसनू प्राप्त हो जांदे ने, जद कदी नाम जपदिया उन्हों रस मिल जाए, कहिंदा रहना चाहिए। अज मिले है, कल भी मिले। अज बाणी पढ़ी सी स्वाद आया, कल भी आवे। अज कीर्तन सुनिया रस आया, कल भी आवे। होना ही चाहिए, टिकना चाहिए। तो इस सतोगुण बड़ा प्रधान है उसके अंदर। तमोगुण भी है, कहिंदा जिहड़े औगुण ने मेरे, मेरी वासना है अहंकार, ये मिटना चाहिए, नाश होना चाहिए, उन्हें नाश करने की कोशिश करता है। जो अपने क्रोध नू नाश नहीं कर सकता वह दूजियां नू नाश करता है। जो अपने अहंकार नू नहीं मिटा सकता संसार नू मिटांदा है। कुदरती गल है, वह बिरती किसी न किसी पासे ते कम करेगी। रजोगुण जो अपने लोभ नू नहीं मिटा सकता, किसी की धन संपदा मिटाएगा, जो किसी की असमत नू खो रहे है मिटा रहे है, दरअसल अपनी वासना नू नहीं मिटा सकया। जो किसी की जिंद जान लई खतरा बन गया, अपने अहंकार नू नहीं मिटा सकया। तमो गुण है, इहदा बाहर कम पिया करदा है, तो बाहर कम करेगा तो कुछ ना कुछ मिटेगा। ते जे तमो गुण अंदर कम करे तां भी कुछ मिटेगा, क्रोध मिटेगा, लोभ मिटेगा, अहंकार मिटेगा, वासना मिटेगी। ये तीन गुण ने, ते महाराज कहिंदे ने तिने ही गुण ब्रह्मा विष्णु महेश ने। चूंकि शब्द विच ये तीन क्रियावां ने, उत्पत्ति पालना नाश, तो शब्द तो जो कुछ बने है उहदे च भी ये तीन ने। इस काया अंदर ब्रह्मा विष्णु महेशा, जिस उपत सब संसारा, इस ओंकार की व्याख्या जो होर गुरु नानक ने जिस ढंग नाल कीती है, कल मैं थोड़े सामने रखने की कोशिश करांगा। और सोच रहा मूल मंत्र दे वाक बोल अजे बहुत सारे ने, अगे भी चलना है। पर अंदरों आत्मा कहती है जे ओंकार की गल भी पूरी खुली ना हुई तो बाकी गल्लां समझ च नहीं आणगे। इस वास्ते खुलासा आप जी दे सामने कर रहे हैं। एक ओंकार, एक तो उत्पत्ति है, एक तो पालना है, एक तो नाश है। ओंकार ब्रह्मंड की ध्वनि है, और ओंकार विच ये तीन क्रियावां चल रही ने। चूंकि तीन क्रियावां अज भी चल रही ने, जैसे ईसाई कहते ने खुदा ने संसार बनाया छे दिन दित, ते छे दिनों तो बाद थक गया, सतवां दिन सी इतवार संडे, तो रब ने उस दिन आराम किया। रब थक गया छे दिन च, उन्हों कौन ईसाइयों नू दसे रब ते अजे भी नहीं थकिया लगता। पता नहीं कितने सूरज रोज पैदा हो रहे ने मिट रहे ने, कितने मनुख रोज पैदा हो रहे ने मिट रहे ने, कितनी बनस्पति रोज पैदा हो रही है मिट रही है, रब ते थकिया होया अजे भी नहीं लगता। किस तरह मान लीए रब थक गया है, परमात्मा थक गया है। ते परमात्मा ने छे दिनां दे सब कुछ बनाया, तो इहदा मतलब छे दिन मौजूद सन, सूरज मौजूद सी, ते सूरज मौजूद सी ते खुदा ने बनाया की, फिर की बनाया? फिर बचकानियां जिया गल्लां ने, गुस्ताखी माफ। धन गुरु नानक देव जी महाराज कहिंदे ने उस एक तो धुन होई की ओंकार, और उस धुन तो तीन क्रियावां चलिया, उत्पत्ति पालना नाश, रजो तमो सतो। इसका खुलासा जिस ढंग नाल अपनी बाणी च धन गुरु नानक देव जी महाराज करते ने, इस छोटी जी अकल दे नाल मैं कल थोड़े सामने विचार रखांगा। इत्थे समाप्ति। बार बार सारयां दा हार्दिक तौर ते धन्यवाद। बोल चुक दी शमा, फतेह प्रवान करने, वाहेगुरु जी का खालसा, वाहेगुरु जी की फतेह।